ਸ਼ਾਡ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰ ਜਿਉਂ ਬੁਲਾਵੇ ਹੈਂ ਤਿਉਂ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਘਰ ਦਸਵਾਂ ਮਹੱਲਾ ਪੰਜਵਾਂ ਜਿਸਨੂੰ ਤੂੰ ਅਸਥਿਰ ਕਰ ਮੰਨ ਹੈ ਤੇ ਪਾਹੁਨ ਦੋ ਦਹ ਪੁੱਤਰ ਕਲਤਰ ਗ੍ਰਹਿ ਸਗਲ ਸਮਗਰੀ ਸਭ ਮਿਥਿਆ ਅਸਨਹ ਜਿਸਨੂੰ ਤੂੰ ਅਸਥਿਰ ਕਰ ਮਨ ਹੈ ਤੇ ਪਾਹੁਨ ਦੋ ਦਹ ਪੁੱਤਰ ਕਲਤਰ ਗ੍ਰਹਿ ਸਗਲ ਸਮਗਰੀ ਸਭ ਮਿਥਿਆ ਅਸਨਹ ਰੇ ਮਨ ਕਿਆ ਕਰਹਿ ਹੈ ਹਾ ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ ਇੱਕ ਰਾਮ ਭਜਨ ਲੈ ਲਹਾਉ ਜੈਸੇ ਬਸਤਰ ਦੇਹ ਉਡਾਨੇ ਦਿਨ ਦੋਏ ਚਾਰ ਪੂਰਾ ਪੀਤ ਉਪਰੇ ਕੇਤਕ ਧਾਈਐ ਅੰਤ ਓਰ ਕੋ ਆਹ ਜੈਸੇ ਅੰਬ ਕੁੰਡ ਕਰ ਰੱਖਿਓ ਪਰਤ ਸਿੰਧ ਗਲ ਜਹ ਆਵਗ ਆਗਿਆ ਪਾਰ ਬ੍ਰਹਮ ਕੀ उठ जासे मोहत चसाहा। रे मन लिख चल है लिख बैस है लिख लिंद सह। सदा कीरत कर नानक हर की उबरे सतगुर चरण ऊटह। रे मन लिख चल है लिख बैस है लिख लिंद सह। सदा कीरत कर नानक हर की उबरे सतगुर चरण ऊटह। जिसनो तू अस्थिर कर मन है ते पाहुन दो दह। वाहिगुरु जी का खालसा वाहिगुरु जी की फतेह। परम सन्मान योग गुरु खालसा सतसंगत जियो। सतगुरु ने अपार बख्शिश की आप संगतां सतसंगत दियां हाजरियां भर रहे हो अते नाल ही गुरबाणी दा कीर्तन गुरबाणी दी कथा विचार सरवण कर रहे हो। इस पागा समा एवें नहीं वड्डियां पागां नाल नसीब हुंदा है। हजूर दे बचन हन वड भागी हर संगत पावे है भागहीन परम चूटां खावे है। बिन भागां सतसंग न लभे बिन संगत मैल परीजा जियो। सतसंगत किस नूं आख्या जांदा है सतसंगत कैसी जानी है। जिथे एको नाम वखाणी है एको नाम हुक्म है नानक सतगुर दिया बुझाए जियो। महापुरख संगत दे बारे विचार दसदे सन संगत दो प्रकार दी हुंदी है एक चंगी संगत दूसरी माड़ी संगत। चंगी संगत नूं साध संगत दा सतगुरु ने नाम दिता है। वड भागी साध संग प्रापत तिन पेटत दुरमत खोई तिन के धूर नानक दास बांछै जिन हर नाम हृदय परोई। माड़ी संगत नूं कुसंगत दा नाम दिता है। भगत कबीर जी ने बड़ा सुंदर समझाया है कबीर साकत संग न कीजिए दूरह जाइए भाग। बासन कारो परसिए तो कछ लागे दाग। काले भांडे नूं जे हथ लग जावे जां कपड़ा छो जावे उस नूं कालस दा दाग लग ही जांदा है। इसे तरह माड़ी संगत करके चाहे आदमी किन्ना भी होशियार होवे किन्ना भी खबरदार होवे पर कुछ ना कुछ प्रभाव ते पै ही जांदा है। इसे लई साहिब सतगुरु सच्चे पातशाह ने हर गुरसिख माई भाई नूं चंगी संगत दी प्रेरणा दिती है। महिमा साधु संग की सुनहो मेरे मीता मैल खोई कोट अग हरे निर्मल पै चीता। जेड़े गुरमुख प्यारे चंगे गुरमुखां दी महापुरखां दी संगत करदे हन और उन्हां नूं चंगे विचार सुन वास्ते मिलदे ने। जैसी संगत तैसी रंगत वाली गल हर किसे ते लागू हुंदी है। महापुरख बड़ी सुंदर उदाहरण दिंदे सन मनुख दी जिंदगी वेल दी तरह है। वेलां कई प्रकार दियां हुंदियां ਪਰ ਉਹਨਾਂ ਦਾ ਸੁਭਾਅ ਇੱਕ ਸਮਾਨ ਹੁੰਦਾ ਹੈ। ਜੇ ਕਿਸੇ ਵੇਲ ਨੂੰ ਬਿਰਛ ਦੀ ਸੰਗਤ ਮਿਲ ਜਾਵੇ, ਉਹ ਵੇਲ ਬਿਰਛ 'ਤੇ ਚੜ੍ਹ ਜਾਂਦੀ ਹੈ। ਜੇ ਉਸੇ ਵੇਲ ਨੂੰ ਦੀਵਾਰ ਦੀ ਸੰਗਤ ਮਿਲ ਜਾਵੇ, ਦੀਵਾਰ 'ਤੇ ਚੜ੍ਹ ਜਾਂਦੀ ਹੈ। ਉਸੇ ਵੇਲ ਨੂੰ ਜੇ ਧਰਤੀ ਦੀ ਸੰਗਤ ਮਿਲ ਜਾਵੇ, ਧਰਤੀ ਉੱਤੇ ਫੈਲ ਜਾਂਦੀ ਹੈ। ਜੇ ਉਸੇ ਵੇਲ ਨੂੰ ਕਿਸੇ ਖੂਹ ਖੱਡੇ ਦੀ ਸੰਗਤ ਮਿਲ ਜਾਵੇ, ਉਹਦੇ ਵਿੱਚ ਡਿੱਗ ਪੈਂਦੀ ਹੈ। ਇਸੇ ਤਰ੍ਹਾਂ ਮਨੁੱਖ ਦੀ ਜ਼ਿੰਦਗੀ ਵੀ ਹੈ। ਜਿਹੋ ਜਿਹੀ ਸੁਸਾਇਟੀ, ਜਿਹੋ ਜਿਹੀ ਕੰਪਨੀ, ਜਿਹੋ ਜਿਹੀ ਸੰਗਤ ਵਿੱਚ ਅਸੀਂ ਬਹਿਨੀ ਉੱਠਦੀ ਹਾਂ, ਉਹੋ ਜਿਹਾ ਪ੍ਰਭਾਵ ਸਾਡੇ ਮਨ 'ਤੇ ਪੈਣਾ ਸ਼ੁਰੂ ਹੋ ਜਾਂਦਾ ਹੈ। ਜੇ ਅਸੀਂ ਚੰਗੀ ਸੰਗਤ ਕਰਾਂਗੇ, ਚੰਗੀ ਸੰਗਤ ਕਰਕੇ ਸਾਡਾ ਜੀਵਨ ਚੰਗਾ ਬਣ ਜਾਂਦਾ ਹੈ। ਜੇ ਅਸੀਂ ਮਾੜੀ ਸੰਗਤ ਬੈਠਾਂਗੇ, ਮਾੜੀ ਸੰਗਤ ਕਰਕੇ ਸਾਡੇ ਜੀਵਨ ਨੂੰ ਕੋਈ ਨਾ ਕੋਈ ਦਾਗ ਲੱਗ ਜਾਂਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਚੰਗੀ ਸੰਗਤ ਦੀ ਪ੍ਰੇਰਣਾ ਕੀਤੀ ਹੈ। ਇੱਕ ਵਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡੇ ਮਨ ਦੇ ਵਿੱਚ ਬਹੁਤ ਮੈਲ ਭਰੀ ਹੋਈ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਆਪਣੇ ਅੰਦਰਲੇ ਮਨ ਦੀ ਮੈਲ ਨੂੰ ਕਿਵੇਂ ਬਾਹਰ ਕੱਢਿਆ ਜਾ ਸਕਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਵਾਬ ਦਿੱਤਾ, ਐ ਗੁਰਸਿੱਖੋ, ਸਤਸੰਗਤ ਇੱਕ ਘਾਟ ਹੈ, ਗੁਰੂ ਦੀ ਬਾਣੀ ਇੱਕ ਅੰਮ੍ਰਿਤ ਦੀ ਵਰਖਾ ਹੈ, ਚਿਮਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਤੁਸੀਂ ਸੰਗਤ ਵਿੱਚ ਆਓ ਅਤੇ ਸੰਗਤ ਵਿੱਚ ਬੈਠ ਕੇ ਬਾਣੀ ਕੀਰਤਨ ਕਥਾ ਸੁਣੋ। ਜਿਵੇਂ ਜਿਵੇਂ ਤੁਸੀਂ ਬਾਣੀ ਸੁਣੋਗੇ ਅਤੇ ਤੁਹਾਡੇ ਮਨ ਦੇ ਵਿੱਚੋਂ ਪਾਪ ਅਤੇ ਵਿਕਾਰ ਨਿਕਲਦੇ ਜਾਣਗੇ। ਉਹ ਕਿਵੇਂ? ਸਤਿਗੁਰੂ ਨੇ ਬੜੀ ਸੁੰਦਰ ਉਦਾਹਰਣ ਦਿੱਤੀ, ਜਿਵੇਂ ਕਿਸੇ ਭਾਂਡੇ ਦੇ ਵਿੱਚ ਗੰਦਾ ਪਾਣੀ ਭਰਿਆ ਹੋਵੇ, ਉਸ ਭਾਂਡੇ ਨੂੰ ਵਰਖਾ ਦੇ ਜਲ ਵਿੱਚ ਰੱਖ ਦਿਓ। ਜਿਵੇਂ ਜਿਵੇਂ ਵਰਖਾ ਦਾ ਨਿਰਮਲ ਜਲ ਉਹਦੇ ਵਿੱਚ ਪੈਂਦਾ ਜਾਵੇਗਾ, ਉਸੇ ਉਸੇ ਤਰ੍ਹਾਂ ਗੰਦਾ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਇਹ ਕੁਦਰਤ ਦਾ ਨਿਯਮ ਹੈ। ਜਦੋਂ ਸਾਫ਼ ਪਾਣੀ ਪੈਣ ਲੱਗ ਜਾਵੇ, ਗੰਦਾ ਪਾਣੀ ਆਪਣੇ ਆਪ ਹੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਸਭ ਤੋਂ ਸੌਖਾ ਤਰੀਕਾ ਇਹੀ ਹੈ ਕਲਯੁੱਗ ਦਾ, ਬਈ ਤੁਸੀਂ ਸੰਗਤ ਜ਼ਰੂਰ ਕਰੋ। ਕਬੀਰ ਭਗਤ ਜੀ ਦਾ ਵੀ ਇਹੀ ਕਥਨ ਹੈ, ਕਬੀਰ ਏਕ ਕਰੀ ਆਦੀ ਕਰੀ ਆਦੀ ਹੂੰ ਤੇ ਆਦਿ, ਭਗਤਨ ਸੇਤੀ ਗੋਸ਼ ਤੇ ਜੋ ਕੀਨੇ ਸੋ ਲਾਭ, ਸੰਗਤ ਚਾਹੇ ਥੋੜ੍ਹਾ ਸਮਾਂ ਵੀ ਮਿਲੇ, ਉਹਦਾ ਵਧੇਰੇ ਲਾਭ ਸਾਨੂੰ ਪ੍ਰਾਪਤ ਹੁੰਦਾ ਹੈ। ਇਸ ਲਈ ਜਿਹੜੇ ਗੁਰਸਿੱਖ ਮਾਈ ਭਾਈ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ ਹਨ ਔਰ ਉਹਨਾਂ 'ਤੇ ਗੁਰੂ ਦੀ ਅੱਜ ਮਹਾਨ ਬਖਸ਼ਿਸ਼ ਹੋਈ ਹੈ, ਤੁਸੀਂ ਗੁਰਬਾਣੀ ਦਾ ਕੀਰਤਨ ਅਤੇ ਗੁਰਬਾਣੀ ਦੀ ਵਿਚਾਰ ਸੁਣ ਰਹੇ ਹੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਤਾਰਨ ਗਗਨ ਨਾਉ ਖੰਡ ਮਹਿ ਜੋਤ ਸਵਰੂਪੀ ਰਹਿਓ ਪਰ, ਪਾਣ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇਵ ਮਹਾਰਾਜ ਜੋ ਸਾਖਿਆਤ ਪਰਮੇਸ਼ਰ ਦਾ ਸਰੂਪ ਨੇ, ਉਹ ਆਸਾ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸੁਣਿਆ ਹੈ, ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਤਿਗੁਰੂ ਉੱਤਮ ਭਗਤੀ ਦੁਆਰਾ ਮਨ ਨੂੰ ਸੰਬੋਧਨ ਕਰਕੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਕਿਉਂਕਿ ਭਗਤੀ ਤਿੰਨ ਪ੍ਰਕਾਰ ਦੇ ਹੁੰਦੇ ਨੇ, ਇੱਕ ਉੱਤਮ ਭਗਤੀ ਹੁੰਦੇ ਨੇ ਜਿਹੜੇ ਸਭ ਨੂੰ ਸਾਂਝਾ ਉਪਦੇਸ਼ ਦਿੰਦੇ ਹਨ। ਜਦੋਂ ਆਪਾਂ ਮਨ ਨੂੰ ਉਪਦੇਸ਼ ਦਿੰਦੇ ਹਾਂ, ਉਹ ਸਾਰਿਆਂ ਲਈ ਸਾਂਝਾ ਉਪਦੇਸ਼ ਬਣ ਜਾਂਦਾ ਹੈ। ਦੂਸਰੇ ਮੱਧਮ ਭਗਤੀ ਹੁੰਦੇ ਨੇ ਜਿਹੜੇ ਕਿਸੇ ਨੂੰ ਮੁਖਾਤਬ ਹੋ ਕੇ, ਕਿਸੇ ਦਾ ਨਾਮ ਲੈ ਕੇ ਕਿਸੇ ਨੂੰ ਉਪਦੇਸ਼ ਦਿੰਦੇ ਹਨ, ਉਹਨਾਂ ਨੂੰ ਮੱਧਮ ਭਗਤੀ ਕਿਹਾ ਜਾਂਦਾ ਹੈ। ਤੀਸਰੇ ਕਨਿਸ਼ਠ ਭਗਤੀ ਹੁੰਦੇ ਹਨ ਜਿਹੜੇ ਕਿਸੇ ਨੂੰ ਘੂਰ ਕੇ, ਤਾੜ ਕੇ ਉਪਦੇਸ਼ ਦਿੰਦੇ ਹਨ ਜਾਂ ਅਨਉਕਤੀ ਦੁਆਰਾ ਉਪਦੇਸ਼ ਦਿੰਦੇ ਹਨ, ਉਹਨਾਂ ਨੂੰ ਕਨਿਸ਼ਠ ਭਗਤੀ ਦਾ ਦਰਜਾ ਦਿੱਤਾ ਜਾਂਦਾ ਹੈ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉੱਤਮ ਭਗਤੀ ਦੁਆਰਾ ਸਾਡੇ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ। ਸਾਡੇ ਮਨ ਦਾ ਇੱਕ ਸੁਭਾਵ ਹੈ, ਉਹ ਕੀ ਹੈ? ਹਰੀ ਅੰਗੂਰੀ ਗਧਾ ਚਰੈ ਨਿਤ ਉਠਹਾਸੈ ਹਿੰਗੈ ਮਰੈ। ਜਿਵੇਂ ਗਧੇ ਦਾ ਸੁਭਾਅ ਹੁੰਦਾ, ਉਹ ਸਵੇਰੇ ਉੱਠ ਕੇ ਹਰੀ ਹਰੀ ਅੰਗੂਰੀ ਭਾਵ ਤਾਜ਼ਾ ਫੁੱਟਿਆ ਹੋਇਆ ਘਾਹ ਉਹ ਬੜਾ ਖੁਸ਼ ਹੋ ਕੇ ਖਾਂਦਾ। ਇਸੇ ਤਰ੍ਹਾਂ ਸਾਡੇ ਮਨ ਦਾ ਸੁਭਾਵ ਹੈ, ਇਹ ਜਿਹੜੀ ਵਿਸ਼ਿਆਂ ਦੀ ਜਿਹੜੀ ਇਹ ਠੱਗਮੂਰੀ ਹੈ, ਇਹਨੂੰ ਬਹੁਤ ਖੁਸ਼ ਹੋ ਕੇ ਖਾਂਦਾ ਅਤੇ ਬੜਾ ਹੱਸਦਾ, ਬੜਾ ਖੁਸ਼ ਹੁੰਦਾ। ਤੁਸੀਂ ਜਦੋਂ ਕਿਤੇ ਵਿਆਹ ਸ਼ਾਦੀ ਦੀਆਂ ਪਾਰਟੀਆਂ ਹੁੰਦੀਆਂ ਨੇ, ਤੁਸੀਂ ਉਹਨਾਂ ਵਿੱਚ ਜਾ ਕੇ ਅਕਸਰ ਵੇਖ ਸਕਦੇ ਹੋ ਅਤੇ ਜਿਹੜੇ ਖਾਣ ਪੀਣ ਵਾਲੇ ਲੋਕ ਹੁੰਦੇ ਨੇ ਸ਼ਰਾਬੀ ਕਬਾਬੀ, ਫਿਰ ਉਹ ਪੀ ਪੀ ਕੇ ਕਿਵੇਂ ਉਹ ਕੰਵਲ ਕੁੱਟਦੇ ਨੇ। ਹਾਹਾ ਹੀ ਹੀ, ਨਾ ਕੋਈ ਗਿਆਨ ਦੀ ਗੱਲ, ਨਾ ਕੋਈ ਵਿਚਾਰ ਦੀ ਗੱਲ ਕਰਦੇ ਨੇ। ਲਓ, ਇਹ ਸਾਡੇ ਮਨ ਦਾ ਸੁਭਾਵ ਹੈ। ਮਾਤਾ ਪੈਸਾ ਅਮੋਹਾ ਜਾਏ, ਕੁਦ ਕੁਦ ਚਰੈ ਰਸਾਤਲ ਪਾਏ। ਜਿਵੇਂ ਸਾਨ ਦਾ ਸੁਭਾਵ ਹੁੰਦਾ, ਤੁਸਾਂ ਵੇਖਿਆ ਹੋਣਾ ਇੰਡੀਆ ਦੇ ਵਿੱਚ ਜਿਹੜੇ ਝੂਠੇ ਸਨ, ਉਹ ਹਰੀ ਖੇਤੀ ਨੂੰ ਵੇਖ ਕੇ ਵਾੜਾਂ ਟੱਪ 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 ਕੇ ਵੀ ਖਾਣ ਵਾਸਤੇ ਚਲੇ ਜਾਂਦੇ ਸਨ। ਇਸੇ ਤਰ੍ਹਾਂ ਸਾਡੇ ਮਨ ਦਾ ਸੁਭਾਵ ਹੈ, ਇਹ ਵਿਸ਼ੇ ਵਿਕਾਰਾਂ ਦੀ ਠੱਗ ਬੂਠੀ ਖਾਣ ਵਾਸਤੇ ਸਾਨ ਵਾਂਗੂ ਬੇਰੋਕ ਅਤੇ ਅਮੋੜ ਹੋ ਕੇ ਜਾਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ, ਅਤੇ ਜੇ ਕੋਈ ਇਸ ਨੂੰ ਮੋੜੇ ਤਾਂ ਵੀ ਮੁੜਨ ਵਾਸਤੇ ਤਿਆਰ ਨਹੀਂ। ਹਾਂ, ਜਦੋਂ ਫਿਰ ਇਹਦੇ ਡੰਡੇ ਵੱਜਦੇ ਨੇ, ਠੋਕਰਾਂ ਵੱਜਦੀਆਂ ਨੇ, ਅਤੇ ਫਿਰ ਥੋੜ੍ਹਾ ਜਿਹਾ ਦਿਮਾਗ ਟਿਕਾਣੇ ਆਉਂਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਪਰਮਾਦੀ ਮਨ ਨੂੰ, ਮੂਰਖ ਮਨ ਨੂੰ ਸਮਝਾਉਂਦੇ ਹਨ। ਰੇ ਮਨ, ਕਿਆ ਕਰਹਿ ਹੈ ਹਾ ਹਾ, ਕਿ ਐ ਮੂਰਖ ਮਨਾ, ਤੂੰ ਮਾਇਆ ਦੇ ਰੰਗ ਰੂਪ ਦੇਖ ਦੇਖ ਕੇ ਅਤੇ ਆਪਣੀ ਐਸ਼ਵਰਜ ਅਤੇ ਪ੍ਰਤਾਪ ਵੇਖ ਵੇਖ ਕੇ ਹਾ ਹਾ ਕੀ ਕਰ ਰਿਹਾ ਹੈ? ਇਹਦਾ ਮਤਲਬ ਇਹ ਹੈ, ਜਿਸ ਮਨੁੱਖ ਦੇ ਕੋਲ ਮਾਇਆ ਹੁੰਦੀ ਹੈ ਨਾ, ਦੱਸਦੇ ਨੇ ਮਾਇਆ ਦਾ ਇੱਕ ਸੁਭਾਵ ਹੈ, ਜਦੋਂ ਪਹਿਲਾਂ ਆਉਂਦੀ ਹੈ ਮਨੁੱਖ ਦੀ ਛਾਤੀ ਵਿੱਚ ਆ ਕੇ ਦੁਲੱਤਾ ਮਾਰਦੀ ਹੈ ਅਤੇ ਆਦਮੀ ਆਕੜ ਆਕੜ ਕੇ ਤੁਰਦਾ, ਕਿਸੇ ਨੂੰ ਨੱਕ ਹੇਠ ਨਹੀਂ ਲਿਆਉਂਦਾ, ਅਤੇ ਜਦੋਂ ਜਾਂਦੀ ਹੈ ਫਿਰ ਲੱਕ ਵਿੱਚ ਦੁਲੱਤਾ ਮਾਰ ਕੇ ਜਾਂਦੀ ਹੈ, ਐਸਾ ਸਿੱਟਦੀ ਹੈ ਅਤੇ ਫਿਰ ਬੰਦਾ ਉੱਠਣ ਜੋਗਾ ਨਹੀਂ ਰਹਿੰਦਾ। ਰੇ ਮਨ, ਕਿਆ ਕਰਹਿ ਹਾ ਹਾ। ਲਓ, ਸਤਿਗੁਰੂ ਕਹਿੰਦੇ ਨੇ ਐ ਮਨਾ, ਜਦੋਂ ਮਾਇਆ ਆਉਂਦੀ ਹੈ ਤਾਂ ਉਸ ਵੇਲੇ ਤੂੰ ਹੰਕਾਰ ਦੇ ਵਿੱਚ ਹਾ ਹਾ ਉਚਾਰਨ ਕਰਦਾ ਹੈ, ਵੀ ਹਾਂ ਮੇਰੇ ਵਰਗਾ ਕੋਈ ਦੁਨੀਆਂ ਦੇ ਵਿੱਚ ਹੋਰ ਬੰਦਾ ਨਹੀਂ ਹੈ, ਮੈਂ ਹੀ ਸਭ ਤੋਂ ਵਧੇਰੇ ਅਮੀਰ ਹਾਂ, ਮੈਂ ਹੀ ਧਰਮੀ ਹਾਂ, ਮੈਂ ਹੀ ਵੱਡਾ ਸੇਵਾਦਾਰ ਹਾਂ, ਕਿੱਥੇ ਤੂੰ ਇਹੋ ਜਿਹੀਆਂ ਹੰਕਾਰ ਵਾਲੀਆਂ ਗੱਲਾਂ ਕਰਦਾ ਹੈ, ਜਾਂ ਹਾ ਹਾ ਹੀ ਹੀ ਇਹ ਮਖੌਲ ਠੱਠਾ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦਾ। ਦ੍ਰਿਸ਼ਟ ਦੇਖ ਜੈਸੇ ਚੰਦ ਚੰਦੌਰੀ, ਇੱਕ ਰਾਮ ਭਜਨ ਲੈ ਲਾਹ। ਹਜ਼ੂਰ ਕਹਿੰਦੇ ਨੇ ਐ ਮਨਾ, ਦ੍ਰਿਸ਼ਟ ਦੇਖ, ਤੂੰ ਆਪਣੀ ਨਿਗਾਹ ਨਾਲ ਵੇਖ, ਧਿਆਨ ਦੇ ਨਾਲ ਦੇਖ, ਜੈਸੀ ਹਰ ਚੰਦੌਰੀ, ਇਹ ਜੋ ਸੰਸਾਰ ਹੈ ਇਹ ਤੇ ਹਰੀ ਚੰਦ ਦੀ ਨਗਰੀ ਵਰਗਾ ਹੈ। ਹਰੀ ਚੰਦ ਦੀ ਨਗਰੀ ਕਿਸ ਨੂੰ ਕਹਿੰਦੇ ਨੇ? ਇਹਦੇ ਬਾਰੇ ਮਹਾਂਪੁਰਖੇ ਵਿਚਾਰ ਦੱਸਦੇ ਸਨ। ਹਰੀ ਚੰਦ ਇੱਕ ਰਾਜਾ ਹੋਇਆ, ਉਹਦਾ ਨਾਮ ਇਤਿਹਾਸ ਦੇ ਵਿੱਚ ਲਿਖਿਆ ਆਮ ਮਿਲਦਾ, ਔਰ ਉਹ ਬੜਾ ਸਤੀ ਵੀ ਸੀ, ਦਾਨੀ ਵੀ ਸੀ। ਕਹਿੰਦੇ ਨੇ ਜਦੋਂ ਹਰੀ ਚੰਦ ਧਰਮੀ ਹੋਣ ਦੇ ਨਾਤੇ ਇਹਦੀ ਵਾਹਿਗੁਰੂ ਦੇ ਘਰ ਸੁਣੀ ਗਈ ਅਤੇ ਫਿਰ ਇਹਨੂੰ ਪੁੱਛਿਆ ਗਿਆ, ਹਰੀ ਚੰਦ ਦੱਸ ਤੇਰੀ ਕੀ ਇੱਛਾ ਹੈ? ਅਤੇ ਇਹਨੇ ਆਖਿਆ, ਬਈ ਮੇਰੀ ਇਹ ਇੱਛਾ ਹੈ, ਜੇ ਸ਼ਹਿਰ ਦੇ ਵਿੱਚ ਮੈਂ ਰਹਿੰਦਾ ਹਾਂ, ਇਹ ਜਿੰਨੀ ਨਗਰੀ ਹੈ ਇਹ ਸਾਰੀ ਹੀ ਸਵਰਗ ਨੂੰ ਚਲੀ ਜਾਵੇ। ਹੁਣ ਉਸ ਪਿੰਡ ਦੇ ਵਿੱਚ ਮਨੁੱਖ ਵੀ ਰਹਿੰਦੇ ਸਨ, ਪਸ਼ੂ ਪੰਛੀ ਵੀ ਰਹਿੰਦੇ ਸਨ, ਗਧੇ ਕੁੱਤੇ ਬੈਲ ਵੀ ਰਹਿੰਦੇ ਸਨ। ਅਤੇ ਜਦੋਂ ਇਹਨੇ ਇਹ ਮੰਗਿਆ ਅਤੇ ਕਹਿੰਦੇ ਨੇ ਵਾਹਿਗੁਰੂ ਪਰਮੇਸ਼ਰ ਨੇ ਆਖਿਆ, ਚੱਲ ਤੂੰ ਹੁਣ ਭਗਤੀ ਕੀਤੀ ਹੈ, ਹੁਣ ਤੇਰਾ ਬਚਨ ਤੇ ਮੰਨਣਾ ਹੀ ਪੈਣਾ, ਤੇ ਉਸਨੇ ਹੁਕਮ ਕਰ ਦਿੱਤਾ ਬਈ ਹਰੀ ਚੰਦ ਦੀ ਸਾਰੀ ਨਗਰੀ ਨੂੰ ਸਵਰਗ ਦੇ ਵਿੱਚ ਭੇਜ ਦਿੱਤਾ ਜਾਵੇ। ਕਹਿੰਦੇ ਨੇ ਜਦੋਂ ਹਰੀ ਚੰਦ ਦੀ ਨਗਰੀ ਸਣੇ ਜਿਹੜੇ ਮਨੁੱਖ ਸਨ, ਪਸ਼ੂ ਪੰਛੀ ਸਨ, ਅਤੇ ਉਹ ਸਵਰਗ ਨੂੰ ਜਾਣ ਲੱਗੀ, ਹਾਲੇ ਧਰਤੀ ਤੋਂ ਚੱਲੀ ਹੀ ਸੀ ਅਤੇ ਇੱਕ ਗਧਾ ਬੋਲਿਆ। ਹਰੀ ਚੰਦ ਰਾਜੇ ਦੇ ਮਨ ਦੇ ਵਿੱਚ ਹੰਕਾਰ ਪੈਦਾ ਹੋ ਗਿਆ। ਕਹਿਣ ਲੱਗਾ, ਉਹ ਹਰੀ ਚੰਦਾ, ਤੇਰੇ ਵਰਗਾ ਧਰਮੀ ਕੌਣ ਹੋਣਾ ਜਿਹਦੇ ਗਧੇ ਵੀ ਸਵਰਗਾਂ ਨੂੰ ਜਾ ਰਹੇ ਨੇ। ਬਸ ਹੰਕਾਰ ਹੋ ਗਿਆ। ਬਾਣੀ ਵਿੱਚ ਲਿਖਿਆ ਹੈ, ਹਰ ਜੀ ਉਹ ਹੰਕਾਰ ਨਾ ਭਾਵੇ, ਵੇਦ ਕੂਕ ਸੁਣਾਵੇ, ਵਾਹਿਗੁਰੂ ਨੂੰ ਹੰਕਾਰ ਨਹੀਂ ਮਨਜ਼ੂਰ। ਪੰਜਾਬੀ ਦੀ ਆਮ ਕਹਾਵਤ ਹੈ, ਹੰਕਾਰਿਆ ਸੋ ਮਾਰਿਆ। ਇਸ ਲਈ ਹੰਕਾਰ ਤੋਂ ਬਚਣਾ ਚਾਹੀਦਾ। ਮਹਾਂਪੁਰ ਕਹਿੰਦੇ ਸਨ, ਜਿਹੜਾ ਹੰਕਾਰ ਹੈ ਇਹ ਤੇ ਲੂਣ ਦੀ ਖਾਣ ਹੈ, ਜਿਹੜਾ ਇਹਦੇ ਵਿੱਚ ਪੈ ਗਿਆ ਉਹ ਸਮਝ ਲਓ ਗਲ ਗਿਆ। ਇਸੇ ਲਈ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਸਿੱਖਿਆ ਬਖਸ਼ੀ ਹੈ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗੜੇ। ਵੀ ਜਿਹੜੇ ਵੱਡੇ ਵੱਡੇ ਹੰਕਾਰੀ ਨੇ, ਹੰਕਾਰ ਦੇ ਵਿੱਚ ਹੀ ਗਲ ਸੜ ਜਾਂਦੇ ਨੇ। ਰਾਵਣ ਵਰਗੇ, ਹਰਨਾਕਸ਼ ਵਰਗੇ, ਕੰਸ ਵਰਗੇ, ਤੁਸੀਂ ਉਹਨਾਂ ਦਾ ਇਤਿਹਾਸ ਪੜ੍ਹ ਕੇ ਦੇਖੋ, ਹੰਕਾਰ ਨੇ ਉਹਨਾਂ ਨੂੰ ਮਾਰਿਆ। ਇਸ ਲਈ ਹੁਣ ਹਰੀ ਚੰਦ ਰਾਜੇ ਨੂੰ ਹੰਕਾਰ ਹੋ ਗਿਆ, ਕਹਿੰਦਾ ਉਹ ਤੇਰੇ ਵਰਗਾ ਕਿਹੜਾ ਧਰਮੀ ਹੋਣਾ ਜਿਹਦੇ ਗਧੇ ਵੀ ਸਵਰਗਾਂ ਨੂੰ ਜਾਂਦੇ ਨੇ। ਅਤੇ ਉਸੇ ਵੇਲੇ ਵਾਹਿਗੁਰੂ ਪਰਮੇਸ਼ਰ ਨੇ ਆਖਿਆ ਇਹਨੂੰ ਸਵਰਗ ਵਿੱਚ ਜਾਣ ਤੋਂ ਰੋਕ ਦਿੱਤਾ ਜਾਵੇ। ਉਹ ਜਿਹੜੀ ਸ਼ਾਮ ਦੇ ਸਮੇਂ ਜਦੋਂ ਸੂਰਜ ਦੀ ਧੁੱਪ ਪੈਂਦੀ ਹੈ ਅਤੇ ਬੱਦਲਾਂ ਦੇ ਪਰਛਾਵੇਂ ਚੌਲੇ ਚੌਲੇ ਨਜ਼ਰ ਆਉਂਦੇ ਨੇ, ਤਾਂ ਉਸ ਵੇਲੇ ਉਹ ਇਉਂ ਪ੍ਰਤੀਤ ਹੁੰਦਾ ਦੂਰੋਂ ਦੇਖਣ ਵਾਲਿਆਂ ਨੂੰ ਵੀ ਹਰੀ ਚੰਦ ਦੀ ਨਗਰੀ ਹੈ, ਵੀ ਇਹ ਕੋਈ ਸ਼ਹਿਰ ਵਸ ਰਿਹਾ ਹੈ। ਪਰ ਨਾ ਉਹ ਸ਼ਹਿਰ ਹੁੰਦਾ, ਹੁੰਦਾ ਬੱਦਲਾਂ ਅਤੇ ਧੁੱਪ ਦਾ ਹੀ ਇੱਕ ਚੌਲਾ ਹੁੰਦਾ। ਸਤਿਗੁਰੂ ਕਹਿੰਦੇ ਨੇ ਇਹ ਜਿਹੜਾ ਸੰਸਾਰ ਹੈ ਇਹ ਵੀ ਉਸ ਹਰੀ ਚੰਦ ਦੀ ਨਗਰੀ ਵਰਗਾ ਹੀ ਹੈ, ਭਾਵ ਦੇਖਣ ਵਾਸਤੇ ਪ੍ਰਤੀਤ ਹੋ ਰਿਹਾ ਪਰ ਹੁੰਦਾ ਕੱਖ ਨਹੀਂ। ਇਸ ਲਈ ਹਰਚੰਦੌਰੀ ਦਾ ਮਹਾਂਪੁਰਖੇ ਵਿਚਾਰ ਦੱਸਦੇ ਸਨ, ਹਜ਼ੂਰ ਸਾਡੇ ਮਨ ਨੂੰ ਕਹਿੰਦੇ ਨੇ ਐ ਮਨਾ, ਥੋੜਾ ਜਿਹਾ ਨਿਗਾਹ ਨਾਲ ਵੇਖ, ਧਿਆਨ ਦੇ ਨਾਲ ਦੇਖ, ਇਹ ਜਿਹੜਾ ਸੰਸਾਰ ਹੈ ਇਹ ਤੇ ਹਰੀ ਚੰਦ ਦੀ ਨਗਰੀ ਵਾਂਗੂ ਝੂਠਾ ਹੈ। ਨਾ ਇਹ ਇੱਥੇ ਜ਼ਮੀਨ 'ਤੇ ਇਹਦੇ ਪੈਰ ਨੇ ਅਤੇ ਨਾ ਹੀ ਸਵਰਗ ਦੇ ਵਿੱਚ ਇਹਦੀ ਕੋਈ ਵੈਲਿਊ ਹੈ। ਇਹ ਸੰਸਾਰ 'ਤੇ ਝੂਠਾ ਹੀ ਹੈ, ਇਹ ਤੇ ਮਿਥਿਆ ਹੈ। ਇਹ ਜਗ ਤੂਏ ਕਾ ਪਹਾੜ, ਤੈਂ ਸਾਚਾ ਮੰਨਿਆ ਕਿਹੇ ਵਿਚਾਰ, ਤੂੰ ਇਹਦਾ ਮੋਹ ਛੱਡ, ਕਰਾਂ ਕਿ ਇੱਕ ਰਾਮ ਭਜਨ ਲੈ ਲਾਹਾ। ਹਜ਼ੂਰ ਕਹਿੰਦੇ ਨੇ ਇੱਕ ਵਾਹਿਗੁਰੂ ਦੇ ਭਜਨ ਦਾ ਲਾਹਾ ਲੈ, ਭਾਵ ਵਾਹਿਗੁਰੂ ਦਾ ਭਜਨ ਕਰਿਆ ਕਰ, ਇਹਦੇ ਨਾਲ ਤੇਰੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਲਓ ਹੁਣ ਆਰੰਭ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਮੋਹ ਮਾਇਆ ਗ੍ਰਸਤ ਮਨ ਨੂੰ ਸੰਬੋਧਨ ਕਰਕੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਕਰ ਦਸਵਾਂ ਮਹੱਲਾ ਪੰਜਵਾਂ, ਜਿਸਨੂੰ ਤੂੰ ਅਸਰ ਕਰ ਮਨ ਹੈ ਤੇ ਪਾਹੁਨ ਦੋ ਦਾਹ। ਇੱਕ ਓਅੰਕਾਰ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਆਸਾ ਰਾਗ ਤੇ ਕਾਰ ਦਸਵੇਂ ਸੁਰਤਾਲ ਦੇ ਵਿੱਚ ਮਹੱਲਾ ਪੰਜਵਾਂ, ਪੰਜਵੇਂ ਸਤਿਗੁਰੂ ਅੱਗੇ ਇਹ ਸ਼ਬਦ ਉਚਾਰਨ ਕਰ ਰਹੇ ਹਨ, ਜਿਸਨੂੰ ਤੂੰ ਅਸਤਰ ਕਰ ਮਨ ਤੇ ਪਾਹੁਨ ਦੋ ਦਾਹ। ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ ਹੈ ਕਿ ਐ ਮਨਾ, ਜਿਸ ਸੰਸਾਰ ਨੂੰ ਤੇ ਜਿਸ ਸਰੀਰ ਤੇ ਆਪਣੀ ਜਵਾਨੀ ਨੂੰ, ਜਿਸ ਐਸ਼ਵਰ ਤੇ ਹੋਰ ਧਨ ਨੂੰ ਤੇ ਮਾਇਆ ਨੂੰ ਤੂੰ ਹਮੇਸ਼ਾ ਲਈ ਸਥਿਰ ਕਰਕੇ ਮੰਨ ਰਿਹਾ ਹੈ। ਕਿਉਂਕਿ ਹਰ ਮਨੁੱਖ ਦਾ ਇਹ ਖਿਆਲ ਹੈ ਬਈ ਇਹ ਜਿਹੜਾ ਸੰਸਾਰ ਹੈ ਇਹ ਦੁਨੀਆ ਹਮੇਸ਼ਾ ਰਹਿਣ ਵਾਲੀ ਹੈ, ਅਤੇ ਜਿੱਥੋਂ ਤੱਕ ਸਰੀਰ ਦਾ ਸਵਾਲ ਹੈ ਇਹਦੇ ਬਾਰੇ ਵੀ ਅਸੀਂ ਸਾਰੇ ਇਹੀ ਸੋਚਦੇ ਹਾਂ ਬਈ ਸਾਡੇ ਸਰੀਰ ਨੇ ਵੀ ਹਮੇਸ਼ਾ ਹੀ ਰਹਿਣਾ, ਅਸੀਂ ਨਹੀਂ ਮਰਨਾ। ਹੋਰ ਦੁਨੀਆਂ ਭਾਵੇਂ ਮਰ ਜਾਵੇ ਪਰ ਅਸੀਂ ਨਹੀਂ ਮਰਨਾ। ਇਹ ਹਰ ਮਨੁੱਖ ਦੇ ਮਨ ਦੇ ਵਿੱਚ ਐਸਾ ਇੱਕ ਵਹਿਮ ਪੈਦਾ ਹੋਇਆ ਹੋਇਆ। ਪਰ ਹਜ਼ੂਰ ਕਹਿੰਦੇ ਨੇ, ਜਿਸ ਨੂੰ ਤੂੰ ਅਸਰ ਕਰ ਮੰਨਿਆ ਹੈ, ਐ ਮਨਾ, ਜਿਸ ਵਸਤੂ ਨੂੰ ਸੰਸਾਰ ਹੈ ਚਾਹੇ ਸਰੀਰ ਹੈ, ਤੂੰ ਇਹਨੂੰ ਸਦਾ ਸਥਿਰ ਕਰਕੇ ਮੰਨਦਾ ਹੈ। ਤੇ ਪਾਹੁਣ ਦੋ ਦਾਹਾ, ਇਹ ਦੋ ਦਾਹਾ ਦਾ ਅਰਥ ਹੈ ਵੀ ਤੇ ਦੋ ਦਿਨ ਦਾ ਹੀ ਪ੍ਰਾਹੁਣਾ ਹੈ, ਇਹ ਸਰੀਰ ਵੀ ਤੇ ਸੰਸਾਰ ਵੀ, ਇਹ ਦੋ ਦਿਨ ਦਾ ਪ੍ਰਾਹੁਣਾ ਹੈ। ਜਿਵੇਂ ਕੋਈ ਪ੍ਰਾਹੁਣਾ ਕਿਸੇ ਦੇ ਘਰ ਆਉਂਦਾ ਹੈ, ਉਹ ਦੋ ਦਿਨ ਰਹਿ ਕੇ ਚਲਿਆ ਜਾਂਦਾ ਹੈ, ਤੇ ਇਸੇ ਤਰ੍ਹਾਂ ਅਸੀਂ ਵੀ ਦੋ ਦਿਨ ਵਾਸਤੇ ਸੰਸਾਰ ਵਿੱਚ ਆਏ ਹਾਂ। ਇੱਕ ਉਦੋਂ ਪਤਾ ਲੱਗਦਾ ਜਦੋਂ ਕੋਈ ਪੈਦਾ ਹੁੰਦਾ ਹੈ, ਤੇ ਫਿਰ ਜਾਂ ਉਦੋਂ ਪਤਾ ਲੱਗਦਾ ਜਦੋਂ ਕੋਈ ਚਲਿਆ ਜਾਂਦਾ। ਦੋ ਹੀ ਦਿਨ ਨੇ ਨਾ, ਇੱਕ ਜਨਮ ਦਾ ਤੇ ਇੱਕ ਮਰਨ ਦਾ। ਬਸ ਦੋ ਦਿਨ ਦਾ ਹੀ ਪਤਾ ਲੱਗਦਾ, ਬਾਕੀ ਜ਼ਿੰਦਗੀ ਦਾ ਸੁਪਨੇ ਵਾਂਗੂ ਲੰਘ ਜਾਂਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਸ ਸਰੀਰ ਤੇ ਸੰਸਾਰ ਨੂੰ ਤੂੰ ਸਦਾ ਸਥਿਰ ਕਰਕੇ ਮੰਨਦਾ ਹੈ, ਉਹ ਤੇ ਦੋ ਦਿਨ ਦਾ ਹੀ ਪ੍ਰਾਹੁਣਾ ਹੈ। ਦੋ ਦਾਹਾ, ਜਿਹੜਾ ਦਾਹਾ ਸ਼ਬਦ ਹੈ, ਇਹ ਫਾਰਸੀ ਦਾ ਲਫ਼ਜ਼ ਹੈ। ਸਭ ਦਾਹ, ਸਭ ਕਹਿੰਦੇ ਨੇ ਰਾਤ ਨੂੰ, ਤੇ ਦਾਹ ਕਹਿੰਦੇ ਨੇ ਦਿਨ ਨੂੰ। ਸਭ ਦਾਹ ਮਾਹੇ ਵਿਖਾਣੀ ਹੈ, ਤੇ ਇੱਥੇ ਦਾਹਾ ਸ਼ਬਦ ਇਹ ਦੋ ਦਿਨ ਦਾ ਵਾਚਕ ਹੋ ਗਿਆ। ਜਿਸ ਨੂੰ ਪੰਜਾਬੀ ਦਾ ਸ਼ਬਦ ਮੰਨ ਲਈਏ ਦੋ ਦਾਹਾ, ਤੇ ਫਿਰ ਦੋ ਦਾਹਾ ਤੇ ਦੋ ਦਾਹੇ 20 ਦੀ ਗਿਣਤੀ ਬਣਦੀ ਹੈ। ਤੇ ਜੇ ਇਉਂ ਵੀ ਵਿਚਾਰ ਕਰ ਲਈਏ ਵੀ ਜਿਸ ਨੂੰ ਅਸੀਂ ਸਦਾ ਸਿਰ ਕਰਕੇ ਮੰਨਦੇ ਹਾਂ, ਤੇ ਵੀ ਉਹ ਤੇ ਬਸ ਦੋ ਦਾਹੇ 20 ਦਿਨਾਂ ਦੇ ਪ੍ਰਾਹੁਣੇ ਨੇ, ਬਹੁਤਾ ਲੰਬਾ ਸਮਾਂ ਨਹੀਂ ਰਹਿ ਸਕਦੇ। ਤੇ ਵੈਸੇ ਮੁੱਖ ਅਰਥ ਦੋ ਦਾਹਾ ਵੀ ਇਹ ਦੋ ਦਿਨ ਦਾ ਹੀ ਪ੍ਰਾਹੁਣਾ ਹੈ, ਇਹ ਸਰੀਰ ਵੀ ਤੇ ਸੰਸਾਰ ਵੀ, ਇਹਨੇ ਹਮੇਸ਼ਾ ਨਹੀਂ ਸੰਸਾਰ ਦੇ ਵਿੱਚ ਰਹਿਣਾ। ਪੁੱਤਰ ਕਲੱਤਰ ਗ੍ਰਹਿ ਸਗਲ ਸਮੱਗਰੀ ਸਭ ਮਿੱਥਿਆ ਅਸਨਾਹਾ। ਲਓ ਕਿਹੜੀ ਕਿਹੜੀ ਚੀਜ਼ ਆ ਦੋ ਦਿਨ ਦੀ ਪ੍ਰਾਹੁਣੀ, ਲਓ ਧਿਆਨ ਦੇ ਨਾਲ ਸੁਣੋ। ਹਜ਼ੂਰ ਕਹਿੰਦੇ ਨੇ, ਪੁੱਤਰ ਨੇ, ਕਲੱਤਰ ਇਸਤਰੀ ਹੈ, ਗ੍ਰਹਿ ਘਰ ਹੈ, ਤੇ ਹੋਰ ਸਾਰੀ ਸਮੱਗਰੀ, ਖਾਣ ਪੀਣ ਪਹਿਨਣ ਵਾਲਾ ਜੋ ਸਾਮਾਨ ਅਸੀਂ ਵਰਤਦੇ ਹਾਂ, ਸਭ ਮਿੱਥਿਆ ਅਸਨਾਹਾ। ਲਓ ਹਜ਼ੂਰ ਕਹਿੰਦੇ ਨੇ, ਇਹ ਸਭ ਕੁਝ ਮਿੱਥਿਆ ਹੈ। ਮਿੱਥਿਆ ਕਹਿੰਦੇ ਨੇ ਝੂਠੇ ਨੂੰ, ਬਈ ਇਹ ਸਾਰੀ ਸਮੱਗਰੀ ਵੀ ਝੂਠੀ ਹੈ ਤੇ ਸਰੀਰ ਵੀ ਝੂਠੇ ਨੇ, ਤੇ ਅਸਨਾਹਾ ਜਿਹੜਾ ਇਹਨਾਂ ਦਾ ਸਨੇਹ ਹੈ, ਇਹਨਾਂ ਦਾ ਮੋਹ ਪਿਆਰ ਹੈ, ਇਹ ਵੀ ਭਾਈ ਝੂਠਾ ਹੈ। ਰੇ ਮਨ ਕਿਆ ਕਰਹਿ ਹੈ ਹਾ ਹਾ, ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ, ਇੱਕ ਰਾਮ ਭਜਨ ਲੈ ਲਾਹਾ ਰਹਾਉ। ਹਜ਼ੂਰ ਕਹਿੰਦੇ ਨੇ, ਐ ਮਨਾ, ਤੂੰ ਕਿਉਂ ਹੰਕਾਰ ਦੇ ਵਿੱਚ ਹਾ ਹਾ ਕਰ ਰਿਹਾ ਹੈ, ਭਾਵ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਹਾ ਹਾ ਹੀ ਹੀ, ਤੇ ਇਸ ਤਰ੍ਹਾਂ ਦੇ ਸ਼ੌਕ ਤੇ ਆਪਣੇ ਹੰਕਾਰ ਦੇ ਬਚਨ ਬੋਲ ਰਿਹਾ ਹੈ। ਦ੍ਰਿਸ਼ ਦੇਖ ਜੈਸੀ ਹਰ ਚੰਦੌਰੀ, ਜਰਾ ਨਿਗਾਹ ਨਾਲ ਵੇਖ, ਇਹ ਜਿਹੜਾ ਸੰਸਾਰ ਹੈ ਤੇ ਹਰੀ ਚੰਦ ਦੀ ਨਗਰੀ ਵਾਂਗੂ ਝੂਠਾ ਹੈ, ਇਹ ਤੇ ਬਦਲਾਂ ਦਾ ਪਰਛਾਵਾਂ ਹੈ। ਇੱਕ ਰਾਮ ਭਜਨ ਲੈ ਲਾਹਾ, ਇਸੇ ਲਈ ਤੂੰ ਇੱਕ ਵਾਹਿਗੁਰੂ ਦੇ ਭਜਨ ਦਾ ਲਾਹਾ ਪ੍ਰਾਪਤ ਕਰ। ਵਾਹਿਗੁਰੂ ਵਾਹਿਗੁਰੂ ਦਾ ਭਜਨ ਕਰਿਆ ਕਰ, ਇਹ ਤੇਰੇ ਨਾਲ ਜਾਣ ਵਾਲੀ ਚੀਜ਼ ਹੈ, ਹੋਰ ਕਿਸੇ ਵਸਤੂ ਨੇ ਕਿਸੇ ਵਿਅਕਤੀ ਨੇ ਨਾਲ ਨਹੀਂ ਜਾਣਾ। ਸਤਿਗੁਰੂ ਦੇ ਬਚਨ ਨੇ, ਮਾਤ ਪਿਤਾ ਬੰਤਾ ਸੁਤਬੰਧਪ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤਹ ਕੋ ਨਾ ਸਹਾਈ। ਇਹ ਸਾਰੇ ਜਿੰਨੇ ਪਦਾਰਥ ਨੇ, ਇਹ ਤੇ ਹਰੀ ਚੰਦ ਦੀ ਨਗਰੀ ਵਾਂਗੂ ਝੂਠੇ ਨੇ, ਇਹਨਾਂ ਨੇ ਤੇਰੇ ਨਾਲ ਨਹੀਂ ਜਾਣਾ। ਹਾਂ, ਇੱਕ ਵਾਹਿਗੁਰੂ ਦੇ ਨਾਮ ਦਾ ਭਜਨ ਦਾ ਲਾਹਾ ਲੈ, ਉਹ ਤੇਰੇ ਨਾਲ ਜਾਵੇਗਾ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਿਰ ਬੜੀਆਂ ਸੁੰਦਰ ਉਦਾਹਰਣਾਂ ਦਿੰਦੇ ਹਨ। ਜੈਸੇ ਬਸਤਰ ਦੇਹ ਉਡਾਨੇ, ਦਿਨ ਦੋਏ ਚਾਰ ਪੁਰਾ। ਲੋ ਹਜ਼ੂਰ ਕਹਿੰਦੇ ਨੇ ਵੀ ਅਸੀਂ ਜਿਵੇਂ ਆਪਣੀ ਦੇਹ ਉੱਤੇ ਬਸਤਰ ਉਡਾਨੇ, ਬਸਤਰ ਪਹਿਨਦੇ ਹਾਂ, ਹਰ ਮਨੁੱਖ ਆਪਣੇ ਸਰੀਰ ਉੱਤੇ ਕੱਪੜੇ ਪਾਉਂਦੇ। ਦਿਨ ਦੋਏ ਚਾਰ ਪੁਰਾਹਾ, ਹਜ਼ੂਰ ਕਹਿੰਦੇ ਨੇ ਦੋ ਚਾਰ ਦਿਨਾਂ ਦੇ ਵਿੱਚ ਪੁਰਾਹਾ ਉਹ ਭੁਰ ਜਾਂਦੇ ਨੇ, ਪੁਰਾਣੇ ਹੋ ਜਾਂਦੇ ਨੇ, ਜ਼ੀਰਨ ਹੋ ਜਾਂਦੇ ਨੇ, ਤੇ ਫਿਰ ਉਹਨਾਂ ਨੂੰ ਪੁਰਾਣੇ ਕੱਪੜਿਆਂ ਨੂੰ ਲਾਉਣਾ ਪੈਂਦਾ, ਛੱਡਣਾ ਪੈਂਦਾ। ਇਸੇ ਤਰ੍ਹਾਂ ਸਾਡੀ ਰੂਹ ਨੇ, ਸਾਡੀ ਆਤਮਾ ਨੇ ਕੱਪੜੇ ਵੀ ਪਹਿਨੇ ਹੋਏ ਨੇ। ਉਹ ਕੱਪੜੇ ਕਿਹੜੇ ਨੇ? ਉਹ ਹੈ ਸਰੀਰ, ਆ ਦੇਹਾਂ, ਇਹ ਵੀ ਕੱਪੜੇ ਹੀ ਨੇ। ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਇਹ ਜਿਹੜਾ ਸਰੀਰ ਹੈ ਇਹ ਵੀ ਇੱਕ ਕੱਪੜਾ ਹੀ ਹੈ। ਲੋ ਜਿਵੇਂ ਅਸੀਂ ਆਪਣੇ ਸਰੀਰ ਤੇ ਬਸਤਰ ਪਹਿਨਦੇ ਹਾਂ, ਇਸੇ ਤਰ੍ਹਾਂ ਸਾਡੀ ਆਤਮਾ ਨੇ ਸਰੀਰ ਰੂਪੀ ਬਸਤਰ ਪਹਿਨੇ ਹੋਏ ਨੇ। ਦਿਨ ਦੋਏ ਚਾਰ ਪੁਰਾਹਾ, ਜਿਵੇਂ ਬਾਹਰਲੇ ਕੱਪੜੇ ਦੋ ਚਾਰ ਦਿਨਾਂ ਦੇ ਵਿੱਚ ਪੁਰਾਣੇ ਹੋ ਜਾਂਦੇ ਨੇ, ਇਸੇ ਤਰ੍ਹਾਂ ਇਹ ਸਰੀਰ ਰੂਪੀ ਕੱਪੜੇ ਵੀ ਦੋ ਚਾਰ ਦਿਨਾਂ ਦੇ ਵਿੱਚ ਹੀ ਪੁਰਾਹਾ ਇਹ ਪੁਰ ਜਾਂਦੇ ਨੇ, ਇਹ ਵੀ ਨਾਸ ਹੋ ਜਾਂਦੇ ਨੇ। ਜਿਵੇਂ ਮਨੁੱਖ ਦੇ ਬਾਹਰਲੇ ਕੱਪੜੇ ਪਾਏ ਦੋ ਚਾਰ ਦਿਨਾਂ ਤੋਂ ਬਾਅਦ ਪੁਰਾਣੇ ਹੋ ਜਾਂਦੇ ਨੇ, ਅਤੇ ਇਸੇ ਤਰ੍ਹਾਂ ਸਰੀਰ ਵੀ ਦੋ ਚਾਰ ਦਿਨਾਂ ਦੇ ਵਿੱਚ ਪੁਰਾਣੇ ਹੋ ਜਾਂਦੇ ਹਨ।